प्रतीत हो रहे हैं। महाराज संघ के चुना जाएगा आपसे कुछ पहला दिला हो रहे हैं। मरदाना भी चला गया, सतगुरु भी आ गया पाते, उसने फकीर लबाप चाह के सत्कार किया। साई मरदाना जी का भाई साहब ने पूछा कि तैनू बड़ा भारी सुख है, परमेश्वर ने तैनू बड़ी भारी माया दिखती है। भाई मरदाना के डर लग के रोन लग पा शाहूकार। मरदाना भी पूछे की तकलीफ हो रही, कह लगा कि जिन्ना मैं दुखी है उन्ना कोई संसार दुखी नहीं, जिन्ना सारे संसार का दुख है मैं कले ही ज्यादा दुख है। पूछा की कारण, कह लगा कि मेरी शादी हुई थी, मेरे घर वाले बीमार हो गए, तो उसके स्वास्थ्य का अंतम समय प्रतीत होने लगा। मैं कोल बैठ करके अपने मुंह प्रगट किया उसके कोल, वह मैंने कह लगी कि तू तो कहीं है किसी होर का ब्याह करवा लेगा, यह तो दिखावे नौकरी तेरा मुंह है। तो भाई मरदाना ने दसा कि मैं अपनी मोह की गलती के अधीन होकर अपना आम चक दिता और उसने कह दिता कि हम तो तेन प्रतीत होगा भरोसा होगा। तो कह लगी ठीक है, मेरा खून निकल गया, शरीर कमजोर निर्बल हो गया, हकीमा ने दवाई दे करके मैंने तगड़ा किया, लाल मेरा कर दिता है। और ऐसी मेरे परमेश्वर की वर्ती जो मेरे घर वाली थी साहूकार ने पकड़ी हो गई, पकड़ी होने के टाइम से अपनी भावना उसने मेरे पास प्रगट की थी। मैं समर्थ थी उस चीज को उस वे अपने ख्याल पूरिया करने वास्ते लोगों सद के मेरे को विचार कर लग पी है कि मैं हतान तो कमजोर है, हटा नहीं सकता, शक्ति नहीं, इस अपनी बेजती अपनी अखा के सामने तक के वेख के मैं बड़ा भारी दुखी हाँ कि किसी ने दस नहीं सकता। तो सुन करके भाई मरदाना जी हैरान होए कि तमाम सतगुरु जी जिन्होंने अंतर जानता के नाल उसके दुख में सतगुरु सच्चे पातशाह ने समझ लिया है। उस वे भाई मरदाना भी कह लगा कि जे तू अपने दुख की निवृत्ति करनी चाहता है, तारक गुरु संसार के तारक सतगुरु जी इतने शहर में आए हुए हैं, गुरु गरीब नवाज जी करनी पैना कर तेरे दुख की निवृत्ति सतगुरु जी कर देंगे। सुन करके नाल आ गया साहूकार, सतगुरु जी ने नमस्कार की, मत्था टेक के बैठ गया। महाराज कहने के भाई साहूकार नाल लेके आए, ज्या घर के नाल लिया, गुरु गरीब नवाज ने उसके घर वाली ने सिक्ख्या दी कि जड़िया सतवंतियां हैं उन्होंने बड़ा भारी सब कमाया, दुनिया में उन्होंने नाम मशहूर है, तो बीजी प्रतिबद्धता धर्म च रहना चाहिए। सतगुरु जी के बचना द्वारा उसनों भी शांति आई। गुरु गरीब नवाज जी कहने साहूकार तू ही दुनिया में दुखी नहीं, इतों पहला बड़े भारी भारी वे वे देवते पैगंबर अवतार भी इस मात लोक में आके परमेश्वर के नाम तो बिना दुखी गए रोंदे गए हैं, नाम करके सारे सुख है। तो कह लगा जी कृपा करके दस देवे। महाराज कह लगे चंगा सागर तो नाल सुन, तेन नाम लैके दसियां कौन कौन रोके गया मात लोक
ਸਰ ਦਾਨ ਦੇ ਇੰਦਰ
ਰਵਾਇਆ ਜੀ ਕਹਿੰਦੇ ਭਾਈ ਸਾਹਿਬ ਸਰ ਦਾਨ ਦੇ ਇੰਦਰ ਰਵਾਇਆ, ਇਹਦੇ ਇੰਦਰ ਦੇਵਤਾ ਸੀ, ਇਹਨੂੰ ਵੀ ਬੜਾ ਭਾਰੀ ਰੋਣਾ ਪੈ ਗਿਆ। ਸੋ ਇੰਦਰ ਦਾ ਮਨ ਇਸ ਤਰ੍ਹਾਂ ਲਭਾਇਮਾਨ ਹੋਇਆ ਜੋ ਗੌਤਮ ਰਿਸ਼ੀ ਦੇ ਘਰ ਵਾਲੀ ਅਹਲਿਆ ਸੀ ਤੇ ਉਰਵਸੀ ਦੀ ਪੁੱਤਰੀ ਸੀ। ਸੋ ਬਾਲਕ ਅਵਸਥਾ ਵਿੱਚ ਗੌਤਮ ਨੂੰ ਪਾਲਣ ਵਾਸਤੇ ਦੇ ਦਿੱਤੀ ਗਈ, ਇਸ ਨੂੰ ਪਾਲ ਕੇ ਜਵਾਨ ਕਰ ਦਿੱਤੇ। ਹਰਿਸ਼ੀ ਇਕੱਠੇ ਹੋ ਗਏ, ਸਾਰਿਆਂ ਨੂੰ ਮਿਲ ਕੇ ਸਲਾਹ ਕਰਕੇ ਹਰਿਸ਼ੀ ਦੇ ਨਾਲ ਹੀ ਉਸਦੀ ਸ਼ਾਦੀ ਕਰ ਦਿੱਤੀ। ਸੋ ਇੰਦਰ ਦੇ ਮਨ ਵਿੱਚ ਵੀ ਲਾਲਚ ਸੀ ਕਿ ਸਮਾਂ ਲੱਗੇ ਤੇ ਮੇਰੇ ਘਰ ਵਿੱਚ ਰਹੇ, ਮੈਂ ਵਿਸ਼ੇ ਵਿਕਾਰ ਨੂੰ ਭੋਗ ਕੇ ਦੁਨਿਆਵੀ ਸੁੱਖਾਂ ਨੂੰ ਮਾਣਨਾ ਕਰੇ। ਤੇ ਇਸ ਅਹਲਿਆ ਦੇ ਮਨ ਵਿੱਚ ਵੀ ਇਹ ਵਿਕਾਰ ਦਾ ਸੰਕਲਪ ਰਹਿ ਗਿਆ ਕਿ ਮੈਂ ਇੰਦਰ ਦੇ ਘਰ ਵਾਲੀ ਬਣਿਆ। ਇਹਨਾਂ ਦੋਹਾਂ ਦਾ ਸੰਕਲਪ ਰਹਿਣ ਦੇ ਕਾਰਨ ਇੱਕ ਵੇਰਾ ਦੇਵਤਿਆਂ ਦੀ ਸਭਾ ਲਾਈ ਇੰਦਰ ਨੇ, ਸਾਰਿਆਂ ਨੂੰ ਇਕੱਠੇ ਕਰਕੇ ਪੁੱਛਣ ਲੱਗਾ। ਪਹਿਲਾਂ ਸੂਰਜ ਨੂੰ ਪੁੱਛਿਆ ਕਿ ਮਾਤ ਲੋਕ ਵਿੱਚ ਦੱਸੋ ਸਭ ਤੋਂ ਸੁੰਦਰ ਸਰੂਪ ਵਾਲੀ ਇਸਤਰੀ ਕੌਣ ਹੈ। ਸੂਰਜ ਨੇ ਖਿਆਲ ਕੀਤਾ ਕਿ ਮੈਨੂੰ ਵੀ ਕਲੰਕ ਕਰੇਗਾ, ਆਪ ਵੀ ਹੋਵੇਗਾ, ਉਹਨੇ ਤਾਲਾ ਲਾਇਆ, ਕਹਿਣ ਲੱਗਾ ਕਿ ਮੇਰਾ ਤੇਜ ਵੇਖ ਕਰਕੇ ਪਕਸ਼ ਨੂੰ ਵੇਖ ਕੇ ਕੌਮ ਸਰੀਰਾਂ ਵਾਲੇ ਪਰਦਿਆਂ ਵਿੱਚ ਰਹਿੰਦੇ ਹਨ, ਮੈਨੂੰ ਕੋਈ ਪਤਾ ਨੀ ਚੰਦਰਮਾ ਨੂੰ ਪੁੱਛ ਲਿਆ। ਚੰਦਰਮਾ ਨੂੰ ਪੁੱਛਿਆ, ਚੰਦਰਮਾ ਕਹਿਣ ਲੱਗਾ ਕਿ ਮਾਤ ਲੋਕ ਦੇ ਵਿੱਚ ਸਭ ਤੋਂ ਸੁੰਦਰ ਸਰੂਪ ਵਾਲੇ ਅਹਲਿਆ ਹੈ ਜੋ ਸੁੰਦਰ ਜੋ ਗੌਤਮ ਰਿਸ਼ੀ ਦੇ ਘਰੇ ਹੈ। ਕਹਿਣ ਲੱਗਾ ਚੰਗਾ ਮੇਰੇ ਸਹਾਇਤਾ ਕਰ, ਮੈਂ ਆਪਣੀ ਕਾਮਨਾ ਪੂਰੀ ਕਰਨੀ ਹੈ। ਇਹ ਰਿਸ਼ੀ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਜਾਇਆ ਕਰਦਾ ਗੋਦਾਵਰੀ ਵਿੱਚ, ਅਖੰਡ ਸ੍ਰੀ ਹਜ਼ੂਰ ਸਾਹਿਬ ਬੰਦਾ ਸਾਹਿਬ ਜੀ ਦੇ ਸਥਾਨ ਤੋਂ ਤਕਰੀਬਨ ਡੇਢ ਕੁ ਫਰਲਾਂਗ ਦੀ ਵਿੱਚ ਤੇ ਹੋਵੇਗਾ ਸਥਾਨ। ਇਹ ਲਗਭਗ ਉਸੇ ਜਗ੍ਹਾ ਬਣੀ ਹੋਈ ਹੈ। ਤੇ ਇਸ ਨੂੰ ਚੰਦਰਮਾ ਨੂੰ ਕੁੱਕੜ ਬਣਾਇਆ, ਇਹਨੇ ਜਾ ਕੇ ਬਾਂਗ ਦਿੱਤੀ। ਬਾਂਗ ਸੁਣ ਕਰਕੇ ਅੰਮ੍ਰਿਤ ਵੇਲਾ ਜਾਣ ਕੇ ਰਿਸ਼ੀ ਉੱਠ ਕੇ ਇਸ਼ਨਾਨ ਕਰਨ ਵਾਸਤੇ ਚਲਾ ਗਿਆ। ਤੇ ਇਹ ਇੰਦਰ ਜਿਹੜਾ ਸੀ ਗੌਤਮ ਰਿਸ਼ੀ ਦੇ ਘਰ ਚ ਪ੍ਰਵੇਸ਼ ਹੋਇਆ, ਅਹਲਿਆ ਨਾਲ ਉਸਨੇ ਮਨ ਕਰਮ ਕੀਤਾ। ਰਿਸ਼ੀ ਨੂੰ ਨਦੀ ਵਿੱਚੋਂ ਆਵਾਜ਼ ਆਈ ਹੈ ਕਿ ਹੋ ਰਿਸ਼ੀ, ਤੇਰਾ ਧਰਮ ਕਿਹਾ ਜਾ ਰਿਹਾ ਹੈ, ਅਜੇ ਇਸ਼ਨਾਨ ਕਰਨ ਦਾ ਟਾਈਮ ਨਹੀਂ, ਤੂੰ ਆਪਣੇ ਘਰ ਦੀ ਸੰਭਾਲ ਕਰ ਜਾ। ਤੇ ਇਹ ਗੱਲ ਸੁਣ ਕੇ ਬੜਾ ਗੁੱਸਾ ਆਇਆ ਰਿਸ਼ੀ ਨੂੰ ਕਿ ਮੇਰੇ ਘਰ ਨੂੰ ਲੁੱਟਣ ਵਾਲਾ ਕੌਣ ਆ ਗਿਆ, ਮੇਰੇ ਘਰ ਵਿੱਚ ਲੁੱਟਣ ਵਾਲੀ ਐਸੀ ਚੀਜ਼ ਤਾਂ ਹੈ ਨਹੀਂ। ਲੰਗੋਤੀ ਸੀ ਉਸਦੇ ਕੋਲ, ਗਿੱਲੀ ਪਕੜੀ ਹੋਈ, ਤੁਰਿਆ ਆ ਰਿਹਾ। ਬਾਅਦ ਚੰਦਰਮਾ ਕੁੱਕੜ ਦਾ ਰੂਪ ਧਾਰ ਕੇ ਬਨੇਰੇ ਤੇ ਬੈਠਾ, ਇਹਨੇ ਗੁੱਸੇ ਚ ਆ ਕੇ ਉਹਦੇ ਲੰਗੋਤੀ ਮਾਰੀ ਹੈ। ਔਰ ਚੰਦਰਮਾ ਕਰੇ ਵੇਖੀਏ ਖਿਆਲ ਨਾਲ, ਜਿਵੇਂ ਕੋਈ ਮਾਈ ਚਰਖਾ ਕੱਟਦੀ ਹੁੰਦੀ ਵਿੱਚ ਉਹ ਦਾਗ ਲੱਗਾ ਹੋਇਆ, ਉਹਨੂੰ ਮੈਂ ਉਸਨੂੰ ਚੰਦਰਮਾ ਨੂੰ ਐਸੀ ਹਾਲਤ ਹੋਈ ਹੈ। ਇਹਦੀ ਜਿਹੜੀ ਪੁੱਤਰੀ ਸੀ ਉਸਦਾ ਨਾਮ ਸੀ ਅੰਜਨੀ, ਉਹ ਪਹਿਰੇ ਤੇ ਖੜੀ ਕਰ ਦਿੱਤੀ ਹੱਲਿਆਂ ਨੇ। ਉਹਨੂੰ ਪੁੱਛਿਆ ਕਿ ਅੰਦਰ ਕੌਣ ਹੈ, ਗੌਤਮ ਰਿਸ਼ੀ ਪੁੱਛਦਾ ਹੈ। ਕਹਿਣ ਲੱਗੀ ਮੈਂ ਯਾਰ, ਹੁਣ ਮੈਂ ਯਾਰ ਨਾਮ ਚੋਰ ਦਾ ਵੀ ਹੁੰਦਾ, ਮੈਂ ਯਾਰ ਮੈਂ ਬਿੱਲੇ ਦਾ ਵੀ ਹੈ, ਤੇ ਮੈਂ ਦੇ ਯਾਰ ਨੂੰ ਵੀ ਕਹਿ ਦਿੰਦੇ ਹਨ। ਇਹ ਰਲਵੀਂ ਬੋਲੀ ਵਿੱਚ ਉਸਨੇ ਕਹਿ ਦਿੱਤਾ, ਸਿਰਜਣਾ ਹੋਣ ਦਿੱਤਾ। ਜਦੋਂ ਅੰਦਰ ਗਿਆ ਤੇ ਬਿੱਲਾ ਬਣ ਕੇ ਬਾਹਰ ਨਿਕਲਣ ਲੱਗਾ, ਤੀਆਂ ਬਿੱਲਿਆਂ ਦੇ ਬੜੇ ਭਾਰੀ ਸ਼ਿਮਲੇ ਹੁੰਦੇ ਹਨ। ਜਦੋਂ ਵੇਖਿਆ ਕਿ ਧੋਖਾ ਕਰਕੇ ਚੱਲਿਆ, ਉਸ ਵੇਲੇ ਨੂੰ ਸਰਾਪ ਦੇ ਦਿੱਤਾ। ਕਹਿਣ ਲੱਗਾ ਤੇਰੇ ਘਰ ਵਿੱਚ ਉਰੇਸੀ ਵਰਗੀਆਂ ਪੱਥਰ, ਪ੍ਰਕਾਸ਼ੀ ਵਰਗੀਆਂ ਪੱਥਰ, ਹੋਰ ਵੀ ਬੜੀਆਂ ਸੁੰਦਰ ਸਰੂਪ ਵਾਲੀਆਂ ਤੇਰੇ ਘਰ ਵਿੱਚ ਇਸਤਰੀਆਂ ਹਨ, ਰੰਧਾ ਵਰਗੀਆਂ, ਤੈਨੂੰ ਸੰਤੋਖ ਹੈ, ਤੂੰ ਰਿਸ਼ੀਆਂ ਦਾ ਘਰ ਨਾ ਛੱਡਿਆ, ਜਾਂ ਤੂੰ ਇੱਕ ਭਗ ਵਾਸਤੇ ਹਜ਼ਾਰਾਂ ਚਿੰਨ ਤੇਰੇ ਸਰੀਰ ਚ ਹੋਣ, ਤੇ ਇੰਦਰਪੁਰੀ ਜਾਣ ਤੋਂ ਪਹਿਲਾਂ ਹੋਣਗੇ। ਇਹ ਟਾਈਮ ਤੋਂ ਸਾਰਾ ਸਰੀਰ ਦਾ ਫਟ ਗਿਆ ਸੀ, ਵਿਆਹੀਆਂ ਹੋ ਗਈਆਂ ਸਨ। ਉਹ ਤੇ ਸ਼ਰਮ ਦਾ ਮਾਰਿਆ ਤੇ ਜਾ ਕੇ ਮਾਨ ਸਰੋਵਰ ਤੇ ਕਵਰਾਂ ਦੀ ਬਗੀਚੀ ਚ ਲੁੱਟ ਗਿਆ। ਉਹ ਤੇ ਸ਼ਿਵ ਜੀ ਨੇ ਤਾਹਨਾ ਮਾਰਿਆ, ਕਹਿਣ ਲੱਗਾ ਜਦੋਂ ਮੇਰਾ ਮਨ ਡੋਲਿਆ ਸੀ ਉਦੋਂ ਹੱਥ ਦਾ ਕਿਉਂ ਸੁਣਾ ਤੇਰਾ ਕੀ ਹਾਲ ਹੈ। ਇਸ ਤਰ੍ਹਾਂ ਕਹਿਣ ਤੇ ਸ਼ਰਮਿੰਦਗੀ ਮੰਨੀ। ਬ੍ਰਿਜ ਪਾ ਕੇ ਮੇਰਾ ਗੁਰੂ ਸੀ ਦੇਵਤਿਆਂ ਦਾ, ਉਹਨੇ ਆ ਕੇ ਰਾਮ ਦਾ ਨਾਮ ਉਚਾਰ ਕੇ ਤੇ ਗੁਰੂ ਕੇ ਪਿਆਰੇ ਨੂੰ ਕੱਢਿਆ ਸੀ ਉੱਥੋਂ, ਜਿਹੜੇ ਹਜ਼ਾਰੇ ਭਗਤ ਸੀ ਨੇਤਰ ਬਣ ਗਏ ਸਨ, ਇੱਕ ਮੱਥੇ ਚ ਉਹਦੇ ਚਿੰਨ ਰਹਿ ਗਿਆ ਸੀ। ਮਹਾਂ ਰੁਚੀ ਆਉਣ ਤੇ ਦੁੱਖ ਭੋਗਦਾ ਸੀ, ਐਸੀ ਹਾਲ ਤੇਰੀ ਹੋਈ। ਤੇ ਜਿਹੜੀ ਤੇਰੀ ਪੁੱਤਰੀ ਸੀ ਗੌਤਮ ਰਿਸ਼ੀ ਦੀ, ਉਸਨੂੰ ਉਸਨੇ ਸਰਾਪ ਦੇ ਦਿੱਤਾ ਕਿ ਤੂੰ ਆਪਦੇ ਘਰ ਦੀ ਆਪ ਜਿੱਤ ਲਟਾਈ ਹੈ, ਮੈਨੂੰ ਦੱਸਿਆ ਨਹੀਂ, ਜਾਂ ਤੂੰ ਵੀ ਕੁਆਰੀ ਜਾਣੇਗੀ। ਇਹ ਕਹਿਣ ਤੋਂ ਉਹ ਦੁਖੀ ਹੋ ਕਰਕੇ ਉੱਥੇ ਚਲੀ ਗਈ, ਘਰੋਂ ਨਿਕਲ ਗਈ ਸੀ। ਕਰ ਦਿੱਤੇ ਜੋ ਛਕਾਰ ਘਾਟ ਸਾਹਿਬ ਪਵਿੱਤਰ ਸਥਾਨ ਹੈ, ਕਰਨ ਜੀ ਧਰਮ ਸੰਦੇਸ਼ ਕੀਤਾ ਜੀ ਦਾ, ਜਿੱਥੇ ਸਹਿ ਬਣੇ ਹੋਏ ਮੂਲੇ ਦਾ ਆਧਾਰ ਕੀਤਾ ਹੈ, ਉੱਥੇ ਥੱਲੇ ਜਗ੍ਹਾ ਬਣੀ ਹੋਈ ਹਨੂੰਮਾਨ ਦੀ, ਉੱਥੇ ਬੈਠੀ ਹੋਈ ਸੀ ਅੰਜਨੀ। ਤੇ ਇਧਰੋਂ ਨਾਰਦ ਮੋਹਨ ਵਿਚਰਦਾ ਉੱਥੇ ਗਿਆ, ਇਸ ਨੂੰ ਜਾ ਕੇ ਪੁੱਛਿਆ ਕਿ ਤੂੰ ਕੋਈ ਮੰਤਰ ਲਿਆ ਕਿ ਨਹੀਂ। ਕਹਿਣ ਲੱਗੀ ਵੀ ਮੈਂ ਤਾਂ ਕੋਈ ਤੌਰ ਦਾ ਮੰਤਰ ਆਪ ਨੂੰ ਲਿਆ ਗਾ। ਇਹ ਕਹਿਣ ਦਾ ਮੰਤਰ ਬਿਨਾਂ ਕਲਿਆਣ ਨਹੀਂ ਹੋ ਸਕਦੀ। ਕਹਿਣ ਲੱਗੀ ਵੀ ਫਿਰ ਬਖਸ਼ ਦੇਵੋ। ਕਹਿਣ ਲੱਗਾ ਚੰਗਾ ਮੇਰੇ ਵੱਲ ਕੰਮ ਕਰ। ਜਦੋਂ ਸ਼ਿਵ ਜੀ ਦਾ ਮੰਤ ਲਾਉਣ ਹੋਇਆ ਸੀ, ਗੋਰਖਮ ਸਿੰਦਰ ਵਰਗੇ ਪੈਦਾ ਹੋਏ, ਹਰਨਾਸਤ ਵਰਗੇ, ਉਹ ਜਿਹੜੇ ਬੱਚੇ ਧਾਤੂ ਨੂੰ ਉਸਨੇ ਸਾਂਭਿਆ ਸੀ, ਉਹ ਲੈ ਕੇ ਉੱਥੇ ਗਿਆ, ਕੰਮ ਦੇ ਵਿੱਚ ਮੜਾ ਲਾ ਕੇ ਉਹਦੇ ਦੁਆਰਾ ਉਸ ਧਾਤੂ ਨੂੰ ਬੀਰਜ ਨੂੰ ਪ੍ਰਵੇਸ਼ ਕੀਤਾ ਫੂਕ ਦੇ ਨਾਲ। ਉੱਥੋਂ ਗੁਰੂ ਕੇ ਪਿਆਰੇ ਹਨੂੰਮਾਨ ਦਾ ਜਨਮ ਹੋਇਆ, ਜਿੱਥੋਂ ਕੌਣ ਪੁੱਤਰ ਉਸਨੂੰ ਕਹਿੰਦੇ ਹੈ। ਤੇ ਕਈ ਲੋਕੀ ਕੰਨਾਂ ਚ ਮੰਤਰ ਲੈਂਦੇ ਹੈ, ਐਸਾ ਕੋਈ ਨਾਰਦਵਾਨ ਵਰਗਾ ਮਿਲ ਗਿਆ ਨਾਲੇ ਕਿਤੇ ਸਾਹਿਬ ਜੀ ਜਾਣ ਨੂੰ ਰਹਿਣਗੇ, ਨਾਲੇ ਆਪਣਾ ਘਰ ਬਰਬਾਦ ਕਰੋਗੇ। ਕੰਨਾਂ ਚ ਮੰਤਰ ਨੀ ਲੈਣਾ ਚਾਹੀਦਾ ਵੀ ਗੁਰੂ ਸਾਹਿਬਾਨ ਨੇ ਬਖਸ਼ਿਸ਼ ਕੀਤੀ ਪੰਜਾਂ ਪਿਆਰਿਆਂ ਦੁਆਰਾ, ਉਸੇ ਮੰਤਰ ਨੂੰ ਧਾਰਨ ਕਰਨਾ ਚਾਹੀਦਾ। ਐਸੀ ਆਪ ਗੁਰੂ ਕੇ ਪਿਆਰੇ ਸੁੰਦਰ ਵੀ ਹੋਈ ਸੀ ਤੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਇਸ ਸਾਥੀ ਨੂੰ ਇਸ ਸੰਗਤੀ ਦੁਆਰਾ ਸਿਰ ਪ੍ਰਗਟ ਕਰਦੇ ਹਨ। ਇਹਨਾਂ ਕੋਲ
ਦਾਨ ਦੇ ਇੰਦਰ ਰੋਇਆ,
ਮਿਲਿਆ ਤੇ ਉਹਨੂੰ ਸ਼ਰਾਪ ਸੀ, ਪਰ ਉਹ ਸ਼ਰਾਪ ਰੂਪੀ ਗਾਣੇ ਦਾਰ ਹੀ ਮਿਲ ਗਿਆ, ਕਿਉਂਕਿ ਹਜ਼ਾਰ ਭਗਤ ਸੀ ਉਹ ਮਿੱਤਰ ਬਣ ਗਏ। ਇਹ ਸ਼ਰਾਪ ਰੂਪ ਵਿੱਚ ਹੋ ਕਰਕੇ ਇਸ ਨੂੰ ਦਾਨ ਹੀ ਪ੍ਰਾਪਤ ਹੋ ਗਿਆ, ਪਰ ਫਿਰ ਵੀ ਇਹਦੇ ਨਾਲ ਪਰਮੇਸ਼ਵਰ ਦੇ ਦਰਸ਼ਨ ਨਾ ਕਰ ਸਕਿਆ। ਅਕਸ਼ਰਾਂ ਦੇ ਨਾਚ ਵਿੱਚ ਦੇਖਣ ਵਿੱਚ ਲੱਗਾ ਰਿਹਾ ਐਸੀ ਭੈੜੀ ਹਾਲਤ ਹੋ ਗਈ ਹੈ, ਇੰਦਰ ਵਰਗਿਆਂ ਨੂੰ ਵੀ ਰੋਕ ਕੇ ਜਾਣਾ ਪਿਆ ਇੱਥੇ ਮਾਤ ਲੋਕ ਵਿੱਚ ਆ ਕੇ ਐਸੇ ਰੂਪ ਵਿੱਚ।
ਵਰਸ ਰਾਮ ਰੋਵੈ ਘਰ ਆਇਆ,
ਹੋਰ ਦੱਸੋ ਮਹਾਰਾਜ ਕਹਿੰਦੇ ਪਰਸ ਰਾਮ ਰੋਵੈ ਘਰ ਆਇਆ। ਇਹ ਪਰਸ ਰਾਮ ਸੀ, ਇਹ ਜਨਦਗਨੀ ਦਾ ਪੁੱਤਰ ਸੀ, ਇਹਦਾ ਸਾਂਭੂ ਸੀ ਜਨਦਗਨੀ ਦਾ ਸੈਂਸਰ ਬਾਹੂ, ਇਹ ਤੇਰਾ ਵਿਚਰਦਾ ਹੋਇਆ। ਪਹਿਲਾਂ ਵੀ ਉਸਦੀ ਮਾਤਾ ਸੀ ਪਰਸ ਰਾਮ ਦੀ, ਉਹਦਾ ਨਾਮ ਸੀ ਰੇਣਕਾ। ਉਹ ਆਪਣੇ ਪਤੀ ਨੂੰ ਜਨਦਗਨੀ ਨੂੰ ਕਹਿਣ ਲੱਗੀ, ਪਤੀ ਜੀ ਜੇ ਮੈਨੂੰ ਆਗਿਆ ਦੇ ਦਿਓ ਮੈਂ ਆਪਣੀ ਭੈਣ ਨੂੰ ਮਿਲਣ ਵਾਸਤੇ ਨੇੜੇ ਆਈ ਹੋਈ ਹੈ। ਪਰਸ ਰਾਮ ਤਾਂ ਇਹ ਜਨਦਗਨੀ ਕਹਿਣ ਲੱਗਾ ਕਿ ਜਿਹੜੇ ਫਕੀਰ ਹੁੰਦੇ ਹੈ ਉਹਨਾਂ ਨੂੰ ਰਾਜਨੀਤਿਕ ਲੋਕਾਂ ਕੋਲੋਂ ਸੰਕੋਚ ਕਰਨੀ ਚਾਹੀਦੀ ਹੈ। ਰਾਜਨੀਤਿਕ ਬੰਦੇ ਬੜੇ ਹੋਰ ਸੁਧਾਰੇ ਹੋਇਆ ਕਰਦੇ ਹੈ, ਲੋੜ ਵੇਲੇ ਤਾਂ ਗਧੇ ਨੂੰ ਬਾਪੂ ਕਹਿ ਦਿੰਦੇ ਆ ਤੇ ਲੋੜ ਤੋਂ ਮਗਰੋਂ ਪੂਰੀ ਹੋਣ ਤੋਂ ਬਾਪੂ ਨੂੰ ਗਧਾ ਕਹਿਣ ਲੱਗ ਪੈਂਦੇ ਆ। ਤੂੰ ਕੀ ਲੈਣਾ ਬੰਦਗੀ ਕਰ, ਕਹਿਣ ਲੱਗੀ ਜੀ ਮੈਂ ਕੁਝ ਕਹਿੰਦੀ ਨਹੀਂ ਬੋਲਦੀ ਨਹੀਂ, ਮਿਲ ਕੇ ਵਾਪਸ ਆ ਜਾਵਾਂਗੀ। ਤੋ ਜਨਦਗਨੀ ਕਹਿਣ ਲੱਗਾ ਚੰਗਾ ਗਿਆ, ਕੋਈ ਐਸੀ ਗੱਲ ਨਾ ਕਰਾਂ ਵੀ ਜਿਸ ਕਰਕੇ ਦੁੱਖ ਭੋਗਣਾ ਪਵੇ। ਤੇ ਚਲੀ ਗਈ ਆਪਣੀ ਭੈਣ ਨੂੰ ਜਾ ਕੇ ਮਿਲੀ, ਸੈਂਸਰ ਬਾਬੂ ਨੇ ਉਸਨੇ ਦੱਸਿਆ ਕਹਿਣ ਵੀ ਪਤੀ ਜੀ ਮੇਰੀ ਭੈਣ ਆਈ ਹੈ, ਉਹਨੇ ਪਹਿਲਾਂ ਮਾਰਿਆ ਗੋਲੀ ਮਾਰੀ। ਕਹਿਣ ਲੱਗਾ ਤੇਰੀ ਭੈਣ ਆ ਗਈ, ਉਹਨੇ ਕਿਹੜਾ ਕਿਹਾ ਆਪਾਂ ਨੂੰ ਲੰਗਰ ਛਕਾ ਦੇਣਾ। ਫਕੀਰ ਜਾਣ ਕੇ ਗੱਲ ਕਹਿ ਦਿੱਤੀ, ਇਹ ਰਾਜਾ ਸੀ ਉਸ ਵੇਲੇ ਮਨ ਨੂੰ ਬੜੀ ਤਰਕ ਲੱਗੀ, ਦੁੱਖ ਮੰਨਿਆ, ਵਾਪਸ ਆਈ। ਕਹਿਣ ਲੱਗੀ ਪਤੀ ਜੀ ਮੇਰੀ ਬੇਨਤੀ ਪ੍ਰਵਾਨ ਕਰੋ, ਲੰਗਰ ਛਕਾਓ ਆਪਣੇ ਸਾਧੂ ਨੂੰ। ਕਹਿਣ ਲੱਗਾ ਕੀ ਗੱਲ ਹੋ ਗਈ, ਸਾਰੀ ਗੱਲ ਦੱਸੀ ਕਿ ਇਸ ਤਰ੍ਹਾਂ ਉਸਨੇ ਗੋਲੀ ਮਾਰੀ ਹੈ। ਜਦ ਮੈਂ ਵੀ ਕਹਿਣ ਲੱਗਾ ਮੈਂ ਤੈਨੂੰ ਕਿਹਾ ਸੀ ਕਿ ਰਾਜਨੀਤਿਕ ਲੋਕਾਂ ਦੇ ਕੋਲ ਨਹੀਂ ਜਾਈਦਾ ਹੁੰਦਾ, ਚੰਗਾ ਉਹਨਾਂ ਨੂੰ ਕਹਿ ਕੇ ਆ ਕੇ ਇਕੱਲੇ ਨੂੰ ਲੰਗਰ ਨੂੰ ਛਕਾਉਣਾ, ਸਾਰੀ ਫੌਜ ਨੂੰ ਛਕਾਵਾਂਗੇ। ਜਾ ਕੇ ਕਹਿ ਦਿੱਤਾ ਮੰਤਰਾਂ ਦੇ ਬਲ ਦੁਆਰਾ ਸੈਨ ਪੀਣ ਗਏ, ਇਹ ਤੁਲਸੀ ਨੇ ਆਪਣੇ ਪਾਸ ਮੰਗਵਾ ਲਈ। ਸੰਗਤਾਂ ਲੱਗ ਰਹੀਆਂ ਮਿੱਠੇ ਪਦਾਰਥ ਤਿਆਰ ਕਰਕੇ, ਤੋ ਭੋਜਨ ਸ਼ਕਤੀ ਪ੍ਰਕਾਰ ਦੇ ਛਕਾਏ, ਭੋਜਨ ਛਕਦਾ ਹੋਇਆ ਸੈਂਸਰ ਰਾਹੁਲ ਚੇਤੂ ਨਹੀਂ ਕਰਨ ਲੱਗਾ ਤੇ ਇੰਨੇ ਪਦਾਰਥ ਤੇ ਐਸੇ ਸੁੰਦਰ ਬਰਤਨ ਤਦ ਤੱਕ ਮੈਨੂੰ ਵੀ ਹਾਸਲ ਨਹੀਂ ਹੋਏ, ਨਾਲੇ ਮੈਂ ਰਾਜਾ ਹੈ, ਇਹ ਫਕੀਰ ਕੋਲ ਇਹੋ ਜਿਹੇ ਬਰਤਨ ਤੇ ਇੰਨੇ ਪਦਾਰਥ ਕਿੱਥੇ ਆ ਗਏ, ਕੀ ਕਾਰਨ ਹੈ? ਉਸ ਵੇਲੇ ਉਸਨੇ ਜੋ ਤੱਕਿਆ ਇਹ ਕੁਟੀਆ ਵੱਲ ਤੇ ਅੰਦਰ ਗਊ ਖੜੀ ਦੇਖੀ, ਜਨਦਗਨੀ ਨੂੰ ਕਹਿਣ ਲੱਗਾ ਕਿ ਗਊ ਨਹੀਂ ਦੇ ਰਹੇ, ਤੈਨੂੰ ਕੀ ਲੋੜ ਹੈ, ਮੇਰੇ ਕੋਲ ਫੌਜਾਂ ਹਨ, ਮੈਨੂੰ ਪੌਦਾ ਦੀ ਪਾਲਣ ਦੀ ਲੋੜ ਹੈ। ਜਨਦਗਨੀ ਕਹਿਣ ਲੱਗਾ ਤੈਨੂੰ ਪਰਮੇਸ਼ਵਰ ਨੇ ਧਰਤੀ ਰੂਪ ਕੌਮ ਧਿਆਨ ਗਊ ਦਿੱਤੀ ਹੈ, ਜੇ ਇਹ ਕੌਮ ਧਿਆਨ ਗਊ ਹੈ ਤਾਂ ਫਕੀਰਾਂ ਸੰਤਾਂ ਵਾਸਤੇ ਹੈ, ਗੁੱਸੇ ਚਾਰ ਕਰਕੇ ਖੋਣੀ ਚਾਹੀ। ਮੰਤਰਾਂ ਦੇ ਬਲ ਨਾਲ ਸਵਰਗ ਵੱਲ ਨੂੰ ਗਊ ਭੇਜੀ ਹੈ ਜਨਦਗਨੀ ਨੇ, ਗੁੱਸੇ ਚਾਰ ਕਰਕੇ ਸਹਸਰ ਬਾਬੂ ਨੇ ਤੀਰ ਮਾਰੇ, ਪ੍ਰਾਣ ਕਮਤ ਅਨੁਸਾਰ ਹੈ ਕਿ ਉਹ ਖੂਨ ਧਰਤੀ ਤੇ ਡੁੱਲਿਆ ਹੈ, ਉਹ ਇੱਕ ਜੰਤ ਜੂਸ ਤਮਾਕੂ ਪੈਦਾ ਹੋਇਆ। ਜਿਹੜੇ ਹਿੰਦੂ ਗਊ ਨੂੰ ਇੱਕ ਪਾਸੇ ਮਾਂ ਕਹਿੰਦੇ ਇੱਕ ਪਾਸੇ ਉਹਦਾ ਖੂਨ ਪੀਂਦੇ ਹੈ, ਤੇ ਸਿੱਖ ਵੀ ਜਿਹੜੇ ਬੀੜੇ ਚਾਹਦੇ ਤੇ ਤਮਾਕੂ ਪੀਂਦੇ ਗਊ ਦੀ ਰਾਤੀ ਪੀਂਦੇ ਹਨ। ਐਸੀ ਉਹ ਭਰੋਸੀ ਹੋਈ ਬੂਟੀ ਉਹਦੇ ਵਿੱਚੋਂ ਗ੍ਰੰਥਕਾਰਾਂ ਦੀ ਰਾਮ ਤਾਰਤਾ ਚ ਪੈਦਾ ਹੋਈ ਹੈ। ਫਿਰ ਗਊ ਤਾਂ ਚਲੀ ਗਈ ਵਾਪਸ ਨਾ ਆਈ, ਤੇ ਗੁੱਸੇ ਚਾਹ ਕਰਕੇ ਜਨਮਗਨੀ ਨੂੰ ਮਾਰ ਦਿੱਤਾ। ਇਹਨੂੰ ਜਦੋਂ ਮਾਰਿਆ ਤਾਂ ਇਹਦੇ ਘਰ ਵਾਲੀ ਰੇਣਕਾ ਨੇ ਸਿਆਪਾ ਕੀਤਾ, ਸੱਤ ਚਿਹੱਤਰ ਤਾਂ ਮੂੰਹ ਤੇ ਮਾਰੇ, ਸੱਤ ਛਾਤੀ ਤੇ ਸੱਤ ਪੱਤਾਂ ਤੇ, ਇਸ ਤਰ੍ਹਾਂ 21 ਵੇਰ ਆਪਣੇ ਸਰੀਰ ਨੂੰ ਤਾੜਨਾ ਦਿੱਤੀ। ਪਰਸ ਰਾਮ ਨੂੰ ਪਤਾ ਲੱਗਾ ਇਹ ਜਮਦਗਨੀ ਦੇ ਪੁੱਤਰ ਨੂੰ ਤੇ ਮੇਰੇ ਪਿਤਾ ਨੂੰ ਮਾਰ ਦਿੱਤਾ, ਘਰੇ ਆ ਕੇ ਪੁੱਛਿਆ, ਸਾਰੀ ਹਾਲਤ ਦਾ ਪਤਾ ਲੱਗਾ। ਉਹ ਫਿਰ ਕਹਿੰਦਾ ਮਾਤਾ ਜੇ ਮੈਂ ਤੇਰਾ ਸਹੀ ਪੁੱਤਰ ਹੈ ਤੇ ਮੈਂ 21 ਵੇਰ ਆ ਤੂੰ 21 ਵੇਰ ਤਾਰਨਾ ਕੀਤੀ ਆਪਣੇ ਸਰੀਰ ਨੂੰ ਦੁੱਖ ਦਿੱਤਾ 21 ਵੇਰ ਮੈਂ ਛੱਤਰੀਆਂ ਦੇ ਖੂਨ ਚਲਾ ਕੇ ਬਾਹਮਣ ਨੂੰ ਰਾਜ ਦੇਵਾਂਗਾ ਇਸੇ ਤਰ੍ਹਾਂ ਕੀਤਾ ਤੁਹਾਡਾ ਲੈ ਕਰਕੇ ਜਾ ਕੇ ਪਹਿਲਾਂ ਸਹਸਤਰ ਬਾਹੂ ਨੂੰ ਮਾਰਿਆ ਫਿਰ ਗੁਰੂ ਕੇ ਚਾਰੇ ਜਿਹੜੇ ਹੋਰ ਸੀ ਛੱਤਰੀ ਉਹਨਾਂ ਨੇ ਮਾਫ ਕੀਤਾ ਤੇ ਉਹਨਾਂ ਦੇ ਖੂਨ ਵਿੱਚ ਨਾਤਾ ਇਸ ਤਰ੍ਹਾਂ 21 ਵੇਰ ਉਸਨੇ ਕਤਲੇਆਮ ਕੀਤੀ ਪਰ ਅੰਤ ਨੂੰ ਜਦੋਂ ਵਾਪਸ ਆਇਆ ਹੈ ਉਸ ਵੇਲੇ ਇਹ ਸੋਭਾ ਰਾਮ ਦੀ ਗਊ ਲਵੇਰੀ ਵੇਲੇ ਮੋਰ ਦੇ ਸਾਹਮਣੇ ਬਣ ਕੇ ਮੰਗਦੇ ਫਿਰਦੇ ਹੁੰਦੇ ਬਾਜ਼ਾਰਾਂ ਸ਼ਹਿਰਾਂ ਘਰਾਂ 'ਚ ਇਹਨਾਂ ਦੇ ਪੈਰੋਕਾਰ ਆਉਣ ਉਸ ਵੇਲੇ ਇਹਨੂੰ ਰੋਣਾ ਪਿਆ ਸੀ ਐਸੀ ਹਾਲਤ ਹੋਈ ਸੀ ਸਤਿਗੁਰ ਵੀ ਕਹਿੰਦੇ ਹਨ ਇਹ ਰੋਇਆ ਪਿਆ ਸੀ ਤੇ ਇੰਨੇ ਜੀਵ ਵੀ ਮਾਰੇ ਇਹਨਾਂ ਨੂੰ ਰਾਜ ਵੀ ਦਿੱਤਾ ਹੈ ਪਰ ਫਿਰ ਵੀ ਮੰਗਦੇ ਤੇ ਮੰਗਦੇ ਰਹਿ ਗਏ ਐਸੇ ਦੇ ਕਰਕੇ ਰੋਂਦਾ ਫਿਰਦਾ ਰਿਹਾ
ਪਰਸਰਾਮ ਰੋਵੇ ਘਰ ਆਇਆ
ਵੀ ਇਹਦੀ ਇੱਕ ਸਾਥੀ ਆਉਂਦੀ ਹੈ ਤੇ ਜੋ ਦੇਰ ਮਿਹਰਬਾਨ ਦਰਦ ਰਮਾਇਣ ਲਿਖੀ ਹੋਈ ਹੈ ਉਹ ਨਿਕਾਸ ਜਿਹੜਾ ਇਸ ਤਰ੍ਹਾਂ ਪ੍ਰਸੰਗ ਜਾਣੇ ਹੋਣਗੇ
ਪਰਸਰਾਮ ਰੋਵੇ ਘਰ ਆਇਆ
ਪਰਸਰਾਮ ਰੋਵੇ ਘਰ ਆਇਆ ਇਹ ਜਿਹੜੇ ਇਸ ਤਰ੍ਹਾਂ ਇਹਨੇ ਛੱਤਰੀਆਂ ਨੂੰ ਮਾਰਨਾ ਕੀਤਾ ਤਾਂ ਰਾਮ ਚੰਦਰ ਜੀ ਦੇ ਪਾਸ ਗਿਆ ਹੈ ਦਸ਼ਰਥ ਵਰਗ ਹੋਰ ਬਾਕੀ ਸਾਰੇ ਡਰਦੇ ਚੁੱਪ ਹੋ ਗਏ ਸੀ ਕਿਉਂਕਿ ਇਹ ਛੱਤਰੀਆਂ ਨੂੰ ਮਾਰਦਾ ਹੈ ਰਾਮ ਚੰਦਰ ਜੀ ਨੇ ਪਰਸਰਾਮ ਦੇ ਇਹਨੇ ਜਾ ਕੇ ਪਹਿਲਾਂ ਬੋਲਿਆ ਕਹਿਣ ਲੱਗਾ ਵੀ ਮੇਰਾ ਨਾਮ ਪਰਸਰਾਮ ਹੈ ਤੁਹਾਡਾ ਨਾਮ ਪਹਿਲਾਂ ਹੀ ਰਾਮ ਚੰਦਰ ਤੁਸੀਂ ਕਿਵੇਂ ਰਾਮ ਚੰਦਰ ਮੈਨੂੰ ਉੱਤਰ ਦਿਓ ਉਹ ਗੰਭੀਰਤਾ ਵਾਲੇ ਸੀ ਅਵਤਾਰ ਸਿੰਘ ਚੁੱਪ ਰਹੇ ਇਹਨੇ ਫਿਰ ਪੁੱਛਿਆ ਪਰਸਰਾਮ ਦੇ ਪੈਰੀ ਹੱਥ ਲੈ ਕੇ ਸਾਰੀ ਸ਼ਕਤੀ ਖਿੱਚ ਲਈ ਸੀ ਇਹਨੂੰ ਖਾਲੀ ਕਰ ਦਿੱਤਾ ਸੀ ਤਾਂ ਤੋਂ ਖਾਲੀ ਹੋ ਕਰਕੇ ਘਰ ਵਿੱਚ ਆ ਕੇ ਰੋਇਆ ਸੀ ਇੱਕ ਤਾਂ ਇਹ ਕਾਰਨ ਵੀ ਬਣਿਆ ਸੀ ਬਾਕੀ ਆਪਣੇ ਪੈਰੋਂ ਕਾਰਨ ਮੰਗਦੇ ਹੋਏ ਇਸ ਕਰਕੇ ਇਹਨੂੰ ਰੋਣਾ ਪੈ ਗਿਆ ਸੀ ਦੋ ਕਾਰਨ ਬਣੇ ਪਰਸਰਾਮ ਦੇ ਰੋਣ ਦੇ
ਵੱਡੇ
ਵੱਡੇ ਰੋ ਕੇ ਤੁਰ ਗਏ ਦੁਨੀਆਂ ਵਿੱਚੋਂ ਸਾਹੂ ਕਹਿਣਾ ਤੈਨੂੰ ਤਾਂ ਦੁੱਖ ਭੋਗਣਾ ਹੀ ਪੈਣਾ ਸੀ ਕਰਮ ਅਨੁਸਾਰ ਸਤਿਗੁਰ ਜੀ ਹੋਰ ਕਿਸੇ ਦੀ ਗਿਣਤੀ ਦੱਸੋ ਤਾਂ ਮਹਾਰਾਜ ਕਹਿੰਦੇ ਹਨ ਅਜਾਇਬ ਬਾਰ ਅਯੁੱਧਿਆ ਕੁੜੀ ਦਾ ਰਾਜਾ ਹੋਇਆ ਦਸ਼ਰਥ ਸਿੰਘ ਦਾ ਪਿਤਾ ਤੇ ਰਾਜ ਕਰਦਾ ਸੀ ਤੇ ਇੱਕ ਗੁਰੂ ਤੇ ਪਿਆਰੇ ਅਪੱਛੜਾਂ ਜਿਹੜੀ ਸੀ ਮਾਤ ਲੋਕ ਵਿੱਚ ਕਿਸੇ ਸ਼ਰਾਪ ਦੇ ਕਾਰਨ ਆਈ ਇੰਦੋਵਤੀ ਦਾ ਨਾਮ ਸੀ ਉਹਦੇ ਨਾਲ ਉਸਦੀ ਸ਼ਾਦੀ ਹੋ ਗਈ ਤੇ ਉਸਦੇ ਘਰ ਵਿੱਚ ਰਹਿੰਦਿਆਂ ਹੋਇਆ ਦਸ਼ਰਥ ਜੀ ਪੈਦਾ ਹੋਏ ਤੇ ਇਹ ਦਰਦ ਜਿਹੜੇ ਹੋ ਗਈ ਉਸ ਵੇਲੇ ਸ਼ਰਾਪ ਪੂਰਾ ਹੋਣ ਦੇ ਟਾਈਮ ਤੇ ਉਸਨੇ ਅਜੈ ਨੂੰ ਕਿਹਾ ਕਿ ਮੈਂ ਹੁਣ ਸਵਰਗ ਨੂੰ ਚਲੇ ਜਾਣਾ ਹੈ ਜੋ ਮੈਨੂੰ ਸ਼ਰਾਪ ਜਿਵੇਂ ਚਿਰਦਾ ਹੋਇਆ ਸੀ ਉਹ ਪੂਰਾ ਹੋ ਗਿਆ ਉਸ ਵੇਲੇ ਮੋਹ ਚਾ ਕਰਕੇ ਤੇ ਉਸ ਅਪਸਰਾਂ ਦੇ ਇਹਨੇ ਰਾਜ ਤਿਆਗ ਦਿੱਤਾ ਸੀ ਤੇ ਬਣਾ ਚ ਜਾ ਕੇ ਇੰਦੋਵਤੀ ਦਾ ਜਾਪ ਕਰਦਾ ਰਿਹਾ ਸੀ ਐਸੀ ਹਾਲਤ ਹੋਈ ਸੀ ਅਜਾਇਬ ਰੋਣਾ ਭੀਖਿਆ ਖਾਏ ਭੀਖਿਆ ਮੰਗਣੀ ਪਈ ਸੀ ਉਸ ਨੂੰ ਖਾਂਦਾ ਫਿਰਦਾ ਸੀ ਉਹਦੇ ਵਿਯੋਗ ਵਿੱਚ ਆ ਕਰਕੇ ਇੱਕ ਤਾਂ ਵੀ ਇਹ ਸਾਥੀ ਹੈ ਦੂਜੀ ਫੇਰ ਪੜੋ ਉਸੇ ਪ੍ਰਕਾਰ ਰਾਜਾ ਪਰਸਰਾਮ ਰੋਣਾ ਘਰ ਆਇਆ ਅਜਾਇਬਾ ਭੀਖਿਆ ਖਾਏ ਇਹ ਜਿਹੜੀ ਮਿਹਰਬਾਨ ਜੀ ਲਿਖੇ ਦਰਦ ਰਮਾਇਣ ਹੈ ਉਹਦੇ ਵਿੱਚ ਉਹਨਾਂ ਨੇ ਇਸ ਤਰੀਕੇ ਨਾਲ ਅਰਥ ਕੀਤੇ ਹੈ ਪਰਸਰਾਮ ਰੋਣਾ ਘਰ ਆਇਆ ਅਜਾਇਬ ਰੋਣਾ ਭੀਖਿਆ ਖਾਏ ਉਹਨੂੰ ਅਜੇ ਵੀ ਹੁਣ ਵੀ ਰੋਣਾ ਪਿਆ ਭੀਖਿਆ ਖਾਏ ਤੇ ਉਹਨਾਂ ਨੇ ਇਹ ਅਰਥ ਕੀਤੇ ਹੈ ਪਰ ਗੁਰੂ ਸਾਹਿਬਾਨ ਤਾਂ ਅਜਾਇ ਰਾਜੇ ਦੇ ਪ੍ਰਸਾਦ ਕਹਿ ਰਹੇ ਮੁੱਖ ਸਮਝੋ ਘੋੜਿਆਂ ਦੇ ਕਬੇਲੇ ਵਿੱਚ ਖੜਾ ਸੀ ਤੇ ਇੱਕ ਕੋਈ ਫਕੀਰ ਸੀ ਉਹ ਉਸਦੇ ਪਾਸੋਂ ਭਿੱਖਿਆ ਲੈਣ ਵਾਸਤੇ ਉਸਦੇ ਕੋਲ ਗਿਆ ਕਬੇਲੇ ਵਿੱਚ ਖੜਾ ਵੇਖਿਆ ਉਸਨੂੰ ਭਿੱਖਿਆ ਮੰਗੀ ਤੇ ਕਹਿਣ ਲੱਗਾ ਹੋਰ ਰਿਸ਼ੀ ਜੀ ਮੈਂ ਤੁਹਾਨੂੰ ਇੱਥੋਂ ਕਿਹੜੀ ਇਸ ਵੇਲੇ ਭਿੱਖਿਆ ਦੇਣਾ ਕਹਿਣ ਲੱਗੇ ਜੋ ਤੁਹਾਡੇ ਕੋਲੋਂ ਦੇ ਦੇਵੋ ਆਪਣੇ ਵਜ਼ੀਰ ਨੂੰ ਕਹਿ ਕੇ ਉਸਨੂੰ ਤੇ ਇਹ ਮੇਰੇ ਵੱਲੋਂ ਦਾਨ ਦੇ ਦੇ ਦੋ ਬੁੱਕ ਭਰ ਕੇ ਘੋੜਿਆਂ ਨੂੰ ਮਿੱਟ ਦੇ ਤੇ ਫਕੀਰ ਦੀ ਝੋਲੀ ਵਿੱਚ ਪਾ ਦਿੱਤੇ ਕਹਿਣ ਲੱਗਾ ਠੀਕ ਹੈ ਤੁਹਾਡਾ ਇਹ ਦਾਨ ਮੈਨੂੰ ਮਨਜ਼ੂਰ ਹੈ ਦਾਨ ਦਿੱਤਾ ਵਾਧਾ ਹੁੰਦਾ ਦਾਨ ਲੋਕੀ ਕਰਦੇ ਪੈ ਕੇ ਅੱਗੇ ਸੁੱਖ ਮਿਲੇ ਤੇ ਫਕੀਰ ਨੇ ਉਹ ਦਾਨ ਇਹਦਾ ਦਿੱਤਾ ਹੋਇਆ ਐਸਾ ਝੋਲੀ ਚ ਪਵਾ ਕੇ ਆਪਣੀ ਕੁਟੀਆ ਚ ਚਲਾ ਗਿਆ। ਉੱਥੇ ਰਾਤ ਦੇ ਸਿਮਰਨ ਕਰਨ ਲੱਗ ਪਿਆ। ਐਸਾ ਕੁ ਸਮਾਂ ਆਇਆ, ਸ਼ਿਕਾਰ ਦਾ ਬਹਾਨਾ ਬਣਾ ਕੇ ਰਾਜਾ ਬਾਹਰ ਚਲਾ ਗਿਆ। ਉੱਥੇ ਜਾ ਕੇ ਜਿਹੜੇ ਦੇਖਿਆ ਕੁਟੀਆ ਦੇ ਕੋਲ ਤੇ ਫਕੀਰ ਦੀ ਛੱਤਰੀ ਪਾਈ ਹੋਈ ਹੈ ਤੇ ਲੋਕਾਂ ਬੜਾ ਭਾਰੀ ਢੇਰ ਲੱਗਾ। ਉਹਨਾਂ ਨੇ ਕਿਹੜੇ ਕੋਠੇ ਲੁੱਟਣੇ ਹੈ? ਇਹ ਤਾਂ ਪੁੱਛੀਏ ਤਸਰੀ ਇੰਨਾ ਜਿਹੜੀ ਇਕੱਠੀ ਕੀਤੀ ਕਿਉਂ ਹੋ ਗਈ ਹੈ? ਸ਼ੱਕ ਹੋ ਗਈ ਸੀ ਰਾਜੇ ਨੂੰ, ਆਪਣੇ ਵਜ਼ੀਰ ਨੂੰ ਭੇਜਿਆ। ਕਹਿਣ ਲੱਗਾ ਕਿ ਜਾ ਜਾ ਕੇ ਫਕੀਰ ਨੂੰ ਪੁੱਛ, ਇਹ ਢੇਰ ਰੂੜੀ ਐਡੀ ਕਿਉਂ ਲੱਗੀ ਹੋਈ ਹੈ ਤੇਰੇ ਦਰਵਾਜ਼ੇ ਅੱਗੇ? ਉਹ ਰੂਜੀ ਨੂੰ ਜਦੋਂ ਜਾ ਕੇ ਪੁੱਛਿਆ, ਉਹ ਕਹਿਣ ਲੱਗਾ ਕਿ ਇਹ ਅਜਿਹਾ ਰਾਜੇ ਦਾ ਦਿੱਤਾ ਹੋਇਆ ਦਾਨ ਫੜ ਰਿਹਾ। ਉਹਨੇ ਆ ਕੇ ਵਜ਼ੀਰ ਨੇ ਦੱਸਿਆ, ਕਹਿਣ ਲੱਗਾ ਦਾਨ ਤਾਂ ਖਾਣਾ ਪੈਂਦਾ। ਕਹਿਣ ਲੱਗਾ ਜੀ ਪੁੱਛ ਲਓ, ਚੱਲ ਕੇ ਫਕੀਰ ਨੂੰ। ਫਕੀਰ ਨੂੰ ਪੁੱਛਿਆ, ਕਹਿਣ ਲੱਗੇ ਦਾਨ ਤਾਂ ਖਾਣਾ ਵੀ ਪੈਂਦਾ। ਕਹਿੰਦੇ ਹਾਂ ਤਾਂ ਖਾਣਾ ਪਵੇਗਾ ਜ਼ਰੂਰ। ਫਿਰ ਮੈਂ ਲੁੱਧ ਕਿਵੇਂ ਖਾਵਾਂਗਾ ਇੰਨੀ? ਕਹਿੰਦਾ ਜਿਹੋ ਦਾ ਦਾਨ ਦਿੱਤਾ ਉਹੋ ਦਾ ਦੱਸਾ ਹੀ ਮਿਲਣਾ। ਮੈਂ ਉਸ ਵੇਲੇ ਅਜਾਇਰ ਨੇ ਬੇਨਤੀ ਕੀਤੀ ਕਿ ਜਿਹੜੀ ਨਿਵਰਤੀ ਦਾ ਕੋਈ ਮੈਨੂੰ ਸਾਧਨ ਦੱਸੋ। ਉਹ ਫਕੀਰ ਕਹਿਣ ਲੱਗਾ ਕਿ ਤੂੰ ਆਪਣੀ ਨਿੰਦਿਆ ਕਰਵਾ ਲੈ, ਜੇ ਤੇਰੀ ਨਿੰਦਿਆ ਹੋ ਗਈ ਤੇ ਫਿਰ ਇਹ ਸਾਰੀ ਰੂੜੀ ਉੱਡੀ ਆਵੇਗੀ, ਤੂੰ ਇਸ ਦੁੱਖ ਤੋਂ ਬਚ ਜਾਵੇਗਾ। ਫਕੀਰਾਂ ਦਾ ਲਿਬਾਸ ਬਣਾ ਕਰਕੇ ਬਾਜ਼ਾਰ ਵਿੱਚ ਫਿਰਦਾ ਹੈ, ਖਾਣਾ ਪਾਇਆ ਤੇ ਲੋਕ ਨਿੰਦਿਆ ਕਰ ਰਹੇ ਕਿ ਅਜਾਇਰ ਨੇ ਬੜਾ ਮਾੜਾ ਕੰਮ ਕੀਤਾ। ਦੇਖੋ ਇਹਦਾ ਰਾਜਾ ਸੀ, ਫਕੀਰ ਨੂੰ ਇਹਨੇ ਲਿਬ ਦੇ ਦਿੱਤੀ, ਇਹਨੇ ਜਿਹੜੇ ਕੋਲ ਖੜਿਆ ਬਣਿਆ ਇਹ ਨਿੰਦਿਆ ਵੀ ਹੋ ਰਹੀ ਹੈ, ਰੂੜੀ ਸਾਰੀ ਉੱਡ ਗਈ। ਜਦੋਂ ਫਕੀਰ ਦੇ ਕੋਲ ਜਾ ਦੋ ਗੁੱਤ ਬੱਚੇ ਵੇਖੇ, ਕਹਿੰਦੇ ਵੀ ਇਹ ਨਹੀਂ ਉੱਡੀ। ਕਹਿਣ ਲੱਗੇ ਭਾਈ ਇਹ ਤਾਂ ਉੱਡ ਸਕਦੀ ਹੈ ਜੇ ਕੋਈ ਪੂਰਨ ਬ੍ਰਹਮ ਗਿਆਨੀ ਮਹਾਤਮਾ ਤੇਰੀ ਨਿੰਦਿਆ ਕਰ ਦੇਣਾ, ਫਿਰ ਉੱਡ ਸਕਦੀ ਹੈ। ਐਵੇਂ ਨਹੀਂ।